ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦਿ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਆਦਿ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਸਚ ਵਾਹਿਗੁਰੂ ਸੀ ਸਚ ਵਾਹਿਗੁਰੂ ਹੈਪੀ ਸਚ ਵਾਹਿਗੁਰੂ ਸੀ ਸਚ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਆਦਿ ਸਚ ਵਾਹਿਗੁਰੂ ਜੁਗਾਦ ਸਚ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸੰਸਾਰ ਦੇ ਸਾਂਝੇ ਅਵਤਾਰ ਸਾਰੇ ਸੰਸਾਰ ਨੂੰ ਸਾਂਝੀ ਬਾਣੀ ਸਾਂਝਾ ਉਪਦੇਸ਼ ਦੇਣ ਵਾਸਤੇ ਆਏ ਉਹਨਾਂ ਦੀ ਰਚਨਾ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਤਮ ਬਾਣੀ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ 2 ਸਲੋਕ ਤੇ 1 ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਹੈ। ਮੂਲ ਮੰਤਰ ਦਾ ਪਾਠ 1 ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਸ ਤੋਂ ਅੱਗੇ ਮਹਾਰਾਜ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ। ਜਪ ਤੋਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆਦਿ ਸੱਚ। ਸੰਸਾਰ ਜਦੋਂ ਸਾਜਿਆ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੱਚ, ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਦੋਂ ਵੀ ਵਾਹਿਗੁਰੂ ਸੱਚ, ਹੁਣ ਸ੍ਰਿਸ਼ਟੀ ਸਾਜੀ ਹੋਈ ਹੈ ਵਰਤਮਾਨ ਸਮੇਂ ਵਿੱਚ ਵੀ ਵਾਹਿਗੁਰੂ ਸੱਚ, ਤੇ ਜਦੋਂ ਸ੍ਰਿਸ਼ਟੀ ਹੋਵੇਗੀ ਨਹੀਂ ਅਕਾਲ ਪੁਰਖ ਪਰਮੇਸ਼ਰ ਉਦੋਂ ਵੀ ਸੱਚ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇੱਕ ਸਵਾਲ ਪੈਦਾ ਹੋਇਆ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਇਹ ਸਵਾਲ ਹੈ ਕਿਵੇਂ ਅਸੀਂ ਸੱਚੇ ਬਣ ਸਕੀਏ, ਕਿਵੇਂ ਜੋ ਕੂੜ ਦੀ ਕੰਧ ਜੀਵ ਅਤੇ ਈਸ਼ਵਰ ਦੇ ਵਿਚਾਲੇ ਪੈਦਾ ਹੋਈ ਗਏ, ਉਸ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦਾ ਨਿਵੇਕਲਾ ਢੰਗ ਸੀ, ਵੇ ਆਫ ਕਨਵਿੰਸਿੰਗ, ਕਿਸੇ ਨੂੰ ਸਮਝਾਉਣ ਦਾ ਉਹਨਾਂ ਦਾ ਵਿਲੱਖਣ ਤਰੀਕਾ ਸੀ ਕਿ ਜਿਸ ਨਾਲ ਵੀ ਗੁਰੂ ਮਹਾਰਾਜ ਨੇ ਚਰਚਾ ਕੀਤੀ, ਵਿਚਾਰ ਵਟਾਂਦਰਾ ਕੀਤਾ, ਪਹਿਲੋਂ ਸਤਿਗੁਰਾਂ ਨੇ ਆਪਣੀ ਵਿਚਾਰ ਨਹੀਂ ਦੱਸੀ। ਪਹਿਲਾਂ ਜਿਸ ਕਰਮ ਧਰਮ ਦੇ ਵਿੱਚ ਕੋਈ ਜੀਵ ਵਿਚਰ ਰਿਹਾ ਸੀ, ਪਹਿਲਾਂ ਉਸ ਦੇ ਧਰਮ ਦੀ, ਉਸ ਦੇ ਕਰਮ ਦੀ ਗੱਲ ਕੀਤੀ। ਜਿਵੇਂ ਇੱਕ ਕਾਬਲ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਨ ਵਾਸਤੇ ਪਹਿਲਾਂ ਆਪਣੀ ਦਵਾਈ ਨਹੀਂ ਦੱਸਦਾ, ਪਹਿਲਾਂ ਉਸ ਮਰੀਜ਼ ਤੋਂ ਪੁੱਛਦਾ ਹੈ ਤੈਨੂੰ ਕਿੰਨੇ ਚਿਰ ਦਾ ਇਹ ਰੋਗ ਹੈ, ਤੁਹਾਡੇ ਘਰਾਣੇ ਵਿੱਚ ਤਾਂ ਇਹ ਰੋਗ ਨਹੀਂ, ਕਿਵੇਂ ਪੈਦਾ ਹੋਇਆ ਹੈ। ਮਰੀਜ਼ ਤੋਂ ਪਹਿਲਾਂ ਸਾਰੀ ਵਾਕਫੀਅਤ ਲੈ ਕੇ ਫਿਰ ਡਾਕਟਰ ਆਪਣੀ ਰਾਏ ਤੇ ਦਵਾਈ ਦੱਸਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗੀਆਂ ਤੋਂ, ਸਿੱਧਾਂ ਤੋਂ, ਸਨਾਤਨੀ ਪੁਰਸ਼ਾਂ ਤੋਂ, ਰਿਸ਼ੀਆਂ ਮੁਨੀਆਂ ਤੋਂ, ਉਸ ਸਮੇਂ ਦੇ ਧਾਰਮਿਕ ਰਾਜਸੀ ਆਗੂਆਂ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਸੁਣੀ ਅਤੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਮਤ ਵਿੱਚੋਂ ਹੀ, ਉਹਨਾਂ ਦੇ ਕਰਮਾਂ ਵਿੱਚੋਂ ਹੀ ਮਹਾਰਾਜ ਨੇ ਸਿੱਖਿਆ ਦਿੱਤੀ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਚੱਲ ਰਹੇ ਚਾਰ ਮਤ, ਚਾਰ ਸੰਪਰਦਾਵਾਂ, ਚਾਰ ਮਾਰਗ ਜੋ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਚੱਲ ਰਹੇ ਸੀ, ਉਹਨਾਂ ਚਾਰਾਂ ਮਤਾਂ ਤੋਂ ਹੀ ਮਹਾਰਾਜ ਨੇ ਆਪਣੀ ਗੱਲ ਆਰੰਭ ਕੀਤੀ। ਇੱਕ ਬਹੁਤ ਵੱਡੀ ਗਿਣਤੀ ਦਾ ਮਤ ਸਾਡੇ ਦੇਸ਼ ਵਿੱਚ ਹੁਣ ਵੀ ਹੈ, ਉਸ ਮਤ ਨੂੰ ਕਹਿੰਦੇ ਨੇ ਸੋਧੀਆਂ ਦਾ ਮਤ, ਪਵਿੱਤਰਤਾ ਰੱਖਣ ਵਾਲਾ ਮਤ, ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ, ਸਿਧਾਂਤ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ, ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿੱਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ, ਲੱਖਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤੇ ਜਾਣ, ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੈ ਕਹੀਏ, ਇਸ਼ਨਾਨ ਕਰਨ ਤੋਂ ਸੋਚ ਨਾ ਹੋਵੇ, ਤੇਰੇ ਤਨ ਦੇ ਨਹਾਤਿਆਂ, ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੀਰਥਾਂ 'ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਇਹ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿੱਚ ਮੈਲ ਹੈ ਉਹਨੂੰ ਦੁਨੀਆਂ ਵਿੱਚ ਨਿਰਮਲ ਦਿਖਣਾ ਹੀ ਕੋਈ ਨਹੀਂ। ਦੁਨੀਆਂ ਵਿੱਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ 'ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ। ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਹੀ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ, ਤੇ ਤਨ ਧੋਤੇ ਮਨ ਖੱਛਾ ਨਾ ਹੋਏ। ਇਹ ਸਰੀਰ ਦੇ ਧੋਤਿਆਂ, ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ, ਆਪਾਂ ਅੱਲਾਂ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿੱਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ਼ ਕਰ ਲਈਏ, ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸ ਨਕੋਰ। ਉਸ ਘੀਆ ਨੂੰ, ਅੱਲਾ ਨੂੰ, ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲਓ, ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੂੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ, ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ, ਮਨ ਮੈਲ ਹੈ, ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼ ਇੱਥੋਂ ਆਰੰਭ ਕੀਤਾ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਜਾ ਕੇ ਤੀਰਥਾਂ 'ਤੇ ਗੋਤੇ ਲਾਈਏ, ਮਨ ਨਿਰਮਲ ਨਹੀਂ ਹੋਣਾ। ਕਿਉਂਕਿ ਬਾਹਰ ਦੇ ਪਾਣੀ, ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ, ਮਨ ਮਾਦਾ ਨਹੀਂ ਹੈ, ਉਹ ਨਿਰਗੁਣ ਹੈ। ਜਿਸ ਕਰਕੇ ਇਹ ਸਾਬਣ, ਸ਼ੈਂਪੂ ਅਤੇ ਪਾਣੀ ਉੱਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ 'ਤੇ ਇਸ਼ਨਾਨ, ਤੀਰਥਾਂ 'ਤੇ ਗੋਤੇ, ਤੀਰਥਾਂ 'ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਜ਼ਾਦਾ ਚੱਲੀ ਹੈ, ਕੇਵਲ ਤਨ ਤੱਕ ਮਹਿਦੂਦ ਰਹਿੰਦੀ ਹੈ। ਅਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਤੀਰਥਾਂ 'ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜ੍ਹਿਆਂ ਤੋਂ ਹੋਣੀ ਹੈ, ਨਾ ਤੀਰਥਾਂ 'ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਹੋਣੀ ਹੈ। ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ 'ਤੇ ਜਾ ਕੇ ਮਹਾਰਾਜ ਕਹਿੰਦੇ ਗੋਤੇ ਲਾਓ, ਇਸ਼ਨਾਨ ਕਰੋ, ਪਰ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਇਹ ਮਨ ਨਿਰਮਲ ਨਾ ਹੋਵੇ ਭਾਵੇਂ ਲੱਖਾਂ ਤੀਰਥੀ ਨਾਈਏ, ਮਨ ਦੀ ਮੈਲ ਨਾ ਜਾਵੇ ਲੱਖਾਂ ਤੀਰਥੀ ਨਾਈਏ। मत साडे देश विच बड़ा प्रधान मत है, वह भी उन्हां दा विचार है कि मौन धारण करो, मुख तो बोलो ना। जे मुख तो बोलना बंद करोगे तो मन टिक जाएगा। उन्हां बाबत सतगुरां ने विचार दिता, चुप है चुप ना हो बई। ऐ संसार दे लोको, मुंह तो बोलना बंद करके अपने मन नूं तुसी चुप नहीं करा सकते। चुप है चुप ना हो बई। जे मुख तो बोलना चुप कर दोगे, उस चुप नाल तुहाडे मन ने चुप नहीं करना। सतगुरां दी बाणी दा प्रमाण है कि मोनी होए बैठा एकांती हिरदय कल्पन गंठा। मुंह तो बोलना बंद कर दिता, अकला रहन लग गया, पर मुख तो बचन बोलने बंद करते ते मन विच तां संकल्पां विकल्पां दी पंड बन हो गई, कट हो गया विचारां दा। तुसी बहुत मोनियां नूं वेख्या होणे, ਉਹ ਮੂੰਹ ਤੋਂ ਤਾਂ ਬੋਲਣਾ ਬੰਦ ਕਰਦੇ ਨੇ, ਫਿਰ ਹੱਥਾਂ ਨਾਲ ਇਸ਼ਾਰੇ ਕਰਦੇ ਨੇ, ਅੱਖਾਂ ਨਾਲ ਇਸ਼ਾਰੇ ਕਰਦੇ ਨੇ, ਕਾਗਜ਼ਾਂ 'ਤੇ ਲਿਖ ਲਿਖ ਕੇ ਦਿੰਦੇ ਨੇ। ਉਹ ਜਿਹੜਾ ਕਾਗਜ਼ਾਂ 'ਤੇ ਲਿਖਣਾ ਹੈ, ਹੱਥਾਂ ਨਾਲ ਇਸ਼ਾਰੇ ਕਰਨੇ ਹੈ, ਅੱਖਾਂ ਨਾਲ ਇਸ਼ਾਰੇ ਕਰਨੇ ਹੈ, ਉਹ ਮਨ ਹੀ ਬੋਲ ਰਿਹਾ, ਉਹ ਮਨ ਹੀ ਅੰਦਰੋਂ ਆਵਾਜ਼ਾਂ ਦੇ ਰਿਹਾ। ਸਤਿਗੁਰ ਨਾਨਕ ਦੇਵ ਕਹਿੰਦੇ, ਗੁਰਮੁਖੋ ਇਹ ਜੀਭਾ ਬੋਲਣ ਵਾਸਤੇ ਦਿੱਤੀ ਹੈ। ਜੇ ਗੂੰਗੇ ਬਣਾਉਣਾ ਹੁੰਦਾ, ਵਾਹਿਗੁਰੂ ਨੇ ਬਹੁਤ ਨੂੰ ਜੀਭਾ ਦਿੱਤੀ, ਉਹ ਨਹੀਂ ਬੋਲਣ ਦੀ ਸਮਰੱਥਾ ਹੀ ਨਹੀਂ ਦਿੱਤੀ। ਅਤੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜੀਭਾ ਤੈਨੂੰ ਬੋਲਣ ਵਾਸਤੇ ਦਿੱਤੀ ਹੈ, ਪਰ ਬੋਲਣ ਦਾ ਵਿਚਾਰ ਦੱਸਿਆ ਬਾਣੀ ਦੇ ਵਿੱਚ ਕਿ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ। ਮਹਾਰਾਜ ਕਹਿੰਦੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਿੱਥੇ ਕੋਈ ਨੇਕ ਬੰਦਾ ਮਿਲਦਾ, ਚੰਗੇ ਵਿਚਾਰਾਂ ਵਾਲਾ ਪੁਰਸ਼ ਮਿਲਦਾ, ਉੱਥੇ ਭਾਈ ਬੋਲ, ਉਹਦੇ ਨਾਲ ਬਚਨ ਬਿਲਾਸ ਕਰ, ਗੱਲਬਾਤ ਕਰ। ਪਰ ਜਿੱਥੇ ਕੋਈ ਨਾਸਤਕ ਮਿਲਦਾ, ਮਨਮੁੱਖ ਬੰਦਾ ਮਿਲਦਾ, ਉੱਥੇ ਮਹਾਰਾਜ ਕਹਿੰਦੇ ਮੌਨ ਧਾਰਨ ਕਰ ਲੈ, ਉੱਥੇ ਨਹੀਂ ਜੀਭਾਂ ਤੋਂ ਕੰਮ ਲੈਣਾ। ਜਿੱਥੇ ਕੋਈ ਨੇਕ ਪੁਰਸ਼ ਤੈਨੂੰ ਮਿਲਦਾ, ਉਹਦੇ ਨਾਲ ਬਚਨ ਬਿਲਾਸ ਕਰ, ਕੋਈ ਨੇਕ ਸਿਕਸ਼ਾ ਪ੍ਰਾਪਤ ਹੋਵੇਗੀ। ਪਰ ਜਿੱਥੇ ਕੋਈ ਗਲਤ ਬੰਦਾ ਮਿਲਦਾ, ਮਿਲੇ ਅਸੰਤ ਮਸ਼ਟ ਕਰ ਰਹੀਏ। ਅਤੇ ਜੀਭਾਂ ਦਿੱਤੀ ਕਾਹਦੇ ਵਾਸਤੇ? ਸਾਨੂੰ ਗੁਰਮੁਖੋ ਵਾਹਿਗੁਰੂ ਦਾ, ਭਗਵਾਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ। ਅਤੇ ਜਿਹੜੀ ਜੀਭਾਂ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਭਗਵਾਨ ਦਾ ਨਾਮ ਲਿਆ ਜਾਂਦਾ, ਉਸ ਜੀਭਾਂ ਨੂੰ ਤਾਂ ਬਾਣੀ ਨੇ ਕਹਿ ਦਿੱਤਾ, ਜਿਹੜਾ ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਉਹ ਮੁਖੜਾ। ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਉਹ ਮੁਖੜਾ। ਵਾਹਿਗੁਰੂ ਵਾਹਿਗੁਰੂ ਜਪਦਾ ਜਿਹੜਾ ਵਾਹਿਗੁਰੂ महाराज कहिंदे जीभा दत्तीए दे नाल राम दा नाम जपो। चुप करन वास्ते जीभा नहीं दित्ती, कबीर सोई मुख धन है जा मुख कही है राम। जिन्हां मुखां विचों राम शब्द निकलदे ਉਹ ਰਸਨਾ ਧਨ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਤੀਸਰਾ ਮਤ ਸਾਡੇ ਦੇਸ਼ ਵਿੱਚ ਸੀ ਗੁਰਮੁਖੋ, ਉਹ ਕਹਿੰਦੇ ਸੀ ਮਨ ਜੋ ਕੁਝ ਮੰਗਦਾ ਉਹੀ ਕੁਝ ਛਕਾਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜੇ ਪਦਾਰਥ ਮੰਗਦਾ ਪਦਾਰਥ ਦਿਓ, ਜੋ ਬੋਲਣਾ ਚਾਹੁੰਦਾ ਉਹ ਇਹਨੂੰ ਬੋਲਣ ਦਿਓ, ਖੁੱਲੀ ਛੁੱਟੀ ਦੇ ਦਿਓ ਮਨ ਨੂੰ ਤੇ ਮਨ ਰੱਜ ਕੇ ਟਿਕ ਜਾਵੇਗਾ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਇਹਨੂੰ ਸਾਰੇ ਪਦਾਰਥ ਛਕਾ ਦੇਵਾਂਗੇ, ਮਨ ਮਰਜ਼ੀ ਦੇ ਪਦਾਰਥ ਦੇਵਾਂਗੇ ਤਾਂ ਇਹ ਆਪੇ ਟਿਕ ਜੂਗਾ। ਬਾਬੇ ਨਾਨਕ ਨੇ ਉਹਨਾਂ ਦਾ ਵੀ ਜਵਾਬ ਦਿੱਤਾ ਕਿ ਮਨ ਦੀ ਭੁੱਖ ਐਸੀ ਹੈ ਪ੍ਰੇਮੀਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ। ਸੱਤਾਂ ਪੁਰੀਆਂ ਦੇ ਪਦਾਰਥ ਤੇ ਮਾਇਆ ਜੇ ਪੰਡਾ ਬੰਨ ਕੇ ਵੀ ਮਨ ਨੂੰ ਦੇ ਦਈਏ, ਇਹਦੀ ਭੁੱਖ ਤਾਂ ਵੀ ਨਹੀਂ ਹਟਣੀ। ਇਹ ਭੁੱਖਾ ਇਤਨਾ ਹੈ, ਆਪਾਂ ਵੇਖਦੇ ਹਾਂ ਦਿਨ ਵਿੱਚ ਕਿੰਨੀ ਵਾਰ ਰੱਜਦੇ ਹਾਂ ਆਪਾਂ, ਸਵੇਰੇ ਬ੍ਰੇਕਫਾਸਟ ਕਰੀ ਦਈਏ, 1 ਵਜੇ ਫਿਰ ਪ੍ਰਸ਼ਾਦੇ ਛਕੀਦੇ ਨੇ ਰੱਜ ਕੇ, ਤੇ ਦੁਪਹਿਰੇ ਨੂੰ ਆਪਾਂ ਕਈ ਦਹਿ ਘਰਦਿਆਂ ਨੂੰ ਮੈਂ ਰੱਜ ਗਿਆ, ਆਨੰਦ ਹੋ ਗਿਆ, ਭਰਪੂਰ ਹੋ ਗਿਆ, 8 ਵਜੇ ਫਿਰ ਚੁੱਲ੍ਹੇ ਕੋਲ ਫਰੀਦਾ ਵੀ ਤਵਾ ਪਰਾਤ ਖੜਕੀ ਹੈ ਕਿ ਨਹੀਂ ਖੜਕੀ। ਭੁੱਖਿਆ ਭੁੱਖ ਨਾ ਉਤਰੀ, ਇਹਨੂੰ ਜਿੰਨੀ ਵਾਰ ਮਰਜ਼ੀ ਰਜਾ ਲਓ ਫਿਰ ਭੁੱਖੇ ਦਾ ਭੁੱਖ। ਜੇ ਇਹਨੂੰ ਕਹੋ ਭਾਈ ਤੈਨੂੰ ਦੁਪਹਿਰੇ ਰਜਾਇਆ ਸੀ, ਹੁਣ ਫੇਰ ਲੰਗਰ 'ਚ ਫਿਰਦੇ, ਇੱਕੋ ਇੱਕ ਜਵਾਬ ਹੈ ਸਾਡੇ ਮਨ ਦਾ, ਤੁਸੀਂ ਦੁਪਹਿਰੇ ਦੀ ਗੱਲ ਛੱਡੋ, ਹੁਣ ਸ਼ਾਮ ਨੂੰ ਦੱਸੋ ਕੀ ਲੰਗਰ ਵਿੱਚ ਬਣਿਆ। ਉਸ ਮਤ ਦਾ ਸਿਧਾਂਤ ਸੀ ਕਿ ਮਨ ਨੂੰ ਰਜਾ ਦਿਓ ਪਦਾਰਥਾਂ ਦੇ ਨਾਲ, ਜੋ ਵੀ ਮੰਗਦਾ ਇਹਨਾਂ ਨੂੰ ਖਾਣ ਦਿਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਨ ਦਿਓ, ਫਿਰ ਇਹ ਟਿਕ ਜੂਗਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੰਸਾਰੀ ਜੀਵਾਂ ਦਾ ਕੀ ਟਿਕਣਾ ਹੈ, ਇਹ ਤਾਂ ਇੰਦਰ ਵਰਗੇ, ਇੰਦਰ ਦੇ ਰਾਜ ਕਰਨ ਵਾਲੇ, ਬੈਕੁੰਠ ਦੇ ਰਾਜੇ, ਉਹਨਾਂ ਦਾ ਵੀ ਨਹੀਂ ਟਿਕਿਆ, ਉਹਨਾਂ ਦਾ ਮਨ ਵੀ ਭੁੱਖਾ ਹੀ ਰਿਹਾ। ਬੜੇ ਬੜੇ ਬਾਦਸ਼ਾਹ, ਬੜੇ ਬੜੇ ਅਮੀਰ, ਕਿਸੇ ਨੂੰ ਵੇਖ ਕੇ ਪੁੱਛ ਕੇ ਵੇਖ ਲਓ ਵੀ ਰੱਜ ਗਏ, ਰੱਜੇ ਤਾਂ ਇੱਥੇ ਰਾਜੇ ਨਹੀਂ ਤੇ ਦੁਨੀਆ ਨੇ ਕੀ ਰੱਜਣਾ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ, ਸਾਰੇ ਸੰਸਾਰ ਦੇ ਸੁੱਖ, ਸਾਰੇ ਸੰਸਾਰ ਦੀ ਮਾਇਆ ਜੇ ਪੰਡਾ ਬੰਨ ਕੇ ਵੀ ਮਨ ਕੋਲ ਲਿਆ ਦਿਓ ਤਾਂ ਵੀ ਇਹਨੇ ਰੱਜਣਾ ਨਹੀਂ। ਸੱਤਾ ਪੁਰੀਆਂ ਦੇ ਪਾ, ਸੱਤ ਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿੱਚ ਬਹੁਤ ਪਵਿੱਤਰ ਮੰਨਿਆ, ਕੇਦਾਰ, ਅਵੰਤਿਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ ਬਨਾਰਸ, ਗੁਰਸਿੱਖ ਪਿਆਰਿਓ। ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦਈਏ, ਇਹ ਮਨ ਦੀ ਭੁੱਖ ਨਹੀਂ ਉਤਰਨੀ। ਬਾਣੀ ਨੇ ਕਹਿ ਦਿੱਤਾ ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖ ਦਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਮੇਰੇ ਪਿਆਰੇ ਭੁੱਖਾ ਮਨ ਨਹੀਂ ਪਦਾਰਥ ਗਿਣ ਕੇ ਨੀ ਪੰਡਾਂ ਬੰਨ ਕੇ ਮਨ ਕੋਲ ਲਿਆ ਦੇਈਏ ਤਾਂ ਵੀ ਇਹਦੀ ਭੁੱਖ ਨਹੀਂ ਉਤਰਨੀ, ਤਾਂ ਵੀ ਹੋਰ ਮੰਗੇਗਾ। ਚੌਥਾ ਮਤ ਸਾਡੇ ਦੇਸ਼ ਵਿੱਚ ਇਹ ਸੀ ਗੁਰਮੁਖੋ, ਉਹ ਕਹਿੰਦੇ ਸੀ ਵਿਦਿਆ ਪੜ੍ਹੋ, ਗ੍ਰੰਥਾਂ ਦਾ ਅਧਿਐਨ ਕਰੋ, ਤੇ ਜਿਉਂ ਜਿਉਂ ਵਿਦਿਆ ਪੜ੍ਹੋਗੇ ਤੇ ਮਨ ਟਿਕਦਾ ਜਾਵੇਗਾ। ਬਹੁਤੀ ਵਿਦਿਆ ਪੜ੍ਹੋ ਤੇ ਮਨ ਵਿੱਚ ਸ਼ਾਂਤੀ ਆ ਜਾਵੇਗੀ। ਉਹਨਾਂ ਨੂੰ ਵੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤਾ ਕਿ ਸਹਸ ਸਿਆਣਪ ਲਖ ਹੋ ਹੈ ਇੱਕ ਨ ਚੱਲੀ ਨਾਲ। ਹਜ਼ਾਰਾਂ ਵਿਦਿਆ ਪੜ੍ਹੇ ਹੋਏ ਹੋਣ ਲੋਕ ਤੇ ਹਜ਼ਾਰਾਂ ਵਿਦਿਆ ਪੜ੍ਹੇ ਹੋਏ ਲੱਖਾਂ ਬੰਦੇ ਇਕੱਠੇ ਕਰੋ, ਪੰਜ ਚਾਰ ਨਹੀਂ, ਜਾਂ ਲੱਖਾਂ ਵਿਦਿਆ ਪੜ੍ਹੇ ਵੇ ਹਜ਼ਾਰਾਂ ਲੋਕ ਇਕੱਠੇ ਕਰ ਲਓ, ਇੰਨੀ ਵਿਦਿਆ ਕਿ ਇੱਕ ਇੱਕ ਬੰਦੇ ਵਿੱਚ ਹਜ਼ਾਰ ਹਜ਼ਾਰ ਗੁਣ ਹੋਵੇ। ਇੰਨਾ ਕੋਈ ਚਤਰਾਈਆਂ ਤੇ ਵਿਦਿਆ ਵੀ ਇਕੱਠੀ ਕਰ ਲਈਏ ਤਾਂ ਵੀ ਕਹਿੰਦੇ ਮਨ ਨੇ ਇੱਕ ਨਹੀਂ ਮੰਨਣੀ, ਇੱਕ ਨਾ ਚੱਲੀ ਨਾ। ਆਹ ਵੇਖੋ ਹੁਣ ਸੰਸਾਰ ਵਿੱਚ ਵੇਖ ਲਓ ਪ੍ਰੇਮੀਓ, ਕੋਈ ਅਨਪੜ੍ਹ ਦਿਖਦਾ ਹੀ ਨਹੀਂ, ਸਭ ਪੜ੍ਹੇ ਲਿਖੇ ਨੇ। 40-45 ਸਾਲ ਪਹਿਲਾਂ ਪਿੰਡ ਵਿੱਚ ਕੋਈ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਹੁਣ BA MA PhD ਇੰਜੀਨੀਅਰ ਲਾਇਰ ਡਾਕਟਰ ਸਭ ਪੜ੍ਹੇ ਲਿਖੇ ਨੇ, ਪਰ ਕੀ ਮਨ ਟਿਕ ਗਿਆ ਸਾਡਾ ਐਡੀ ਵਿਦਿਆ ਪੜ੍ਹ ਕੇ? ਥਾਂ ਪਰ ਥਾਂ ਸਕੂਲ, ਥਾਂ ਪਰ ਥਾਂ ਕਾਲਜ, ਪਰ ਜਿਉਂ ਜਿਉਂ ਵਿਦਿਆ ਪੜ੍ਹੀ ਹੈ ਤੇ ਮਨ ਦਾ ਟਿਕਾ ਘਟਦਾ ਜਾਂਦਾ, ਮਨ ਦੀ ਸ਼ਾਂਤੀ ਘਟਦੀ ਜਾਂਦੀ ਹੈ। ਜੇ ਕਿਤੇ ਗ੍ਰੰਥ ਵਿਦਿਆ ਪੜ੍ਹ ਕੇ ਮਨ ਟਿਕਦਾ, ਹੁਣ ਤਾਂ ਅਨਪੜ੍ਹ ਕੋਈ ਨਹੀਂ ਹੈਗਾ ਤੇ ਸੰਸਾਰ ਨੂੰ ਸਵਰਗ ਬਣ ਜਾਣਾ ਚਾਹੀਦਾ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਵਿਦਿਆ ਜਿਹੜੀ ਗ੍ਰੰਥਾਂ ਦੀ, ਇਹ ਸੋਝ ਦਿੰਦੀ ਹੈ ਜਗਤ ਦੀ। ਤੈਨੂੰ ਜੁਗਰਾਫੀਆ ਦੱਸ ਦੂਗਾ, ਫਲਾਣਾ ਦੇਸ਼ ਕਿੱਥੇ ਹੈ, ਪਹਾੜ ਕਿੱਥੇ ਨੇ, ਸਾਇੰਸ ਦੱਸ ਦੇਵੇਗੀ, ਚੰਦਰਮਾ ਕਿੱਥੇ ਹੈ, ਤਾਰੇ ਕਿੱਥੇ ਨੇ, ਪਤਾਲ ਕਿੱਥੇ ਨੇ, ਡਰੈਂਗ ਦੱਸ ਦੇਵੇਗੀ, ਨਕਸ਼ੇ ਬਣਾਉਣੇ, ਇੰਜੀਨੀਅਰਿੰਗ ਦੱਸ ਦੇਵੇਗੀ ਤੈਨੂੰ, ਡੈਮ ਬਣਾਉਣੇ, ਪੁਲ ਬਣਾਉਣੇ, ਮਕਾਨ ਬਣਾਉਣੇ, ਪਰ ਕੋਈ ਐਸੀ ਵਿਦਿਆ ਤੁਹਾਨੂੰ ਲੱਭਣੀ ਨਹੀਂ ਜੋ ਦੱਸ ਦੇਵੇ ਤੇਰੇ ਸਰੀਰ ਵਿੱਚ ਤੇਰਾ ਮਨ ਕਿੱਥੇ। ਬੜੇ ਅਲਟਰਾਸਾਊਂਡ ਚੱਲਦੇ ਨੇ, ਬੜੀਆਂ ਸਕਰੀਨਿੰਗ ਦੀਆਂ ਮਸ਼ੀਨਾਂ ਨੇ, ਬੜੇ ਗੁਰਮੁਖ ਪਿਆਰੇ ਉਪਕਰਨ ਪੈਦਾ ਹੋ ਗਏ, ਕਿੰਨੇ ਲੱਗੇ ਹੋਏ ਨੇ ਮਸ਼ੀਨਰੀਆਂ ਦੇ ਸੈੱਟ ਜਿਹੜੇ ਤੁਹਾਡੇ ਐਕਸਰੇ ਖਿੱਚਦੇ ਨੇ। ਚੰਡੀਗੜ੍ਹ ਵਿੱਚ ਬਹੁਤ ਵੱਡਾ ਸਥਾਨ ਹੈ PGI, ਕੋਈ ਡਾਕਟਰ ਐਸਾ ਨਹੀਂ ਹੋਵੇਗਾ ਜਿਹੜਾ ਤੁਹਾਡੇ ਮਨ ਦਾ ਐਕਸਰਾ ਖਿੱਚ ਦੇਵੇ। ਬਾਕੀ ਨਾੜ ਦੱਸ ਦੇਣਗੇ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਇਕੱਠੀਆਂ ਹੋ ਜਾਣ, ਲੱਖਾਂ ਵਿਦਿਆ ਇਕੱਠੀਆਂ ਹੋ ਜਾਣ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ। ਮਹਾਰਾਜ ਨੇ ਬਾਣੀ ਵਿੱਚ ਆਖਿਆ ਲੱਖ ਸਿਆਣਪ ਜੇ ਕਰੀ, लखस्यों प्रीत मिलाप बिन संगत साधना त्रापिया बिन नावे दुख संताप। जितनी विद्या हुण सानू महाराज ने बख्शी है इंतजाम है इत्थे तां शांति ओ शांति वरत जानी चाहीदी सी, पर होया की है जो गुरु ग्रंथ साहिब जी ने 500 साल पहला कह दिता के पढ़िया मूर्ख आखिए जिस लब लोभ अहंकार। उस पढ़ाई दा कोई फायदा नहीं जिस विद्या नू पढ़ के तेरे विच माण आ गया अहंकार आ गया। उस विद्या दा कोई फायदा नहीं जिस विद्या तो तू गरीबां दा लोकां दा खून चूस के अपना पेट भरन दी ओ गल सोचे। उस विद्या दा कोई फायदा नहीं जिस विद्या चो तू किसे गरीब दा मुहताज दा दुखी दा दर्द नहीं बना सकिया। उस विद्या पढ़ी दा कोई फायदा नहीं जिस विद्या ना तू किसे दा कोई भला नहीं कर सकिया। महाराज कहिंदे लखां सियाणपां कर ली, लखां विद्या पढ़ ली, लखां विद्वान कठे कर ली, लखां चतराइयां कठियां कर ली, ए मन नू समझण वास्ते एक भी कम नहीं आउणी। ताई गुरु नानक ने लिख दिता पढ़ पढ़ गड्डी लदी है पढ़ पढ़ भरी है साथ, पढ़ पढ़ बेड़ी पाई है पढ़ पढ़ गड्डी है खात। आखिर विच सतगुरां ने कहता नानक लेख है एक गल होर हों मैं झखणा झाख। एक गल जे ता तेरी विद्या दे विच एक वाहिगुरु दी गल है परमेश्वर दी गल है, एक है अकाल पुरख एक है वाहिगुरु, जे ता ओदी गल तेरी विद्या विच है ता तेरी विद्या किसे दा भला करेगी, किसे ते परउपकार करेगी। जे तू विद्या पढ़ के रब नूं ए भुल गया फिर तू कथा कीर्तन नहीं करदा, फिर तू लैक्चर नहीं करदा, फिर ता गुरु नानक कहिंदे झख मारदा फिरदा हों मैं झखणा झाख। विद्या पढ़ के गुण की होना चाहिए साडे विच, ये विद्या एक रोशनी है प्रकाश है लाइट है अंधेरे विच चानना। अग्ञानता तेरे विचों दूर हो जावे ते ज्ञान दा प्रकाश होवे, पर उस विद्या पढ़ी दा की फायदा होया जिस विद्या ने नेहरा पैदा कीता ईरखा पैदा कीती द्वेष पैदा कीता। अज वेखदे हो पढ़े लिखे मुंडे कुड़े कोई डबल एम ए कोई PhD कोई BEd कोई BSc ते बापू दा सत्कार किन्ना क करदे। बापू नूं कहणगे तू बैठदा कि तैनू बिठा लईए, मां नूं कहणगे तू चुप करदी है कि तैनू करावां, की उस विद्या दा फायदा होया। महाराज कहिंदे सहस सियाणपां लख होए तां इक ना चली ना। लखां विद्या पढ़ ली लखां सियाणपां कठियां कर ली पर मन नूं समझाउण खातर इक भी कम नहीं आउणी। ये चार गल्लां जदों गुरु नानक पातशाह ने कहियां ना प्रेमियो के तीर्थां ते नहातियां मन निर्मल नहीं होना, मौन धारण करन तों इस मन दे संकल्प विकल्प बंद नहीं होने फुरने उठदे रहणगे, ते इहनूं पदार्थ शिकाए तों इहने रजना नहीं भुखे दा भुखा। विद्या पढ़न तों कोई विद्या दी अकल दी गल इहने नहीं मननी। ਜਦੋਂ ਚਾਰੇ ਗੱਲਾਂ ਬਾਬੇ ਨਾਨਕ ਨੇ ਕਹਿ ਦਿੱਤੀਆਂ ਫਿਰ ਗੋਰਖਨਾਥ ਸਿੱਧਾਂ ਦਾ ਵੱਡਾ ਗੁਰੂ ਜਿਹੜਾ ਬਹੁਤ ਵਿਦਵਾਨ ਦਾਰਸ਼ਨਿਕ ਬੰਦਾ ਵੇਦਾਂ ਪੁਰਾਣਾਂ ਦਾ ਗਿਆਤਾ ਮਹਾਨ ਤਪੱਸਵੀ ਸੀ ਸੁਮੇਰ ਪਰਬਤ ਦੇ ਉੱਤੇ ਰਹਿਣ ਵਾਲਾ, ਫਿਰ ਉਹਨੇ ਬਾਬੇ ਨਾਨਕ ਅੱਗੇ ਸਵਾਲ ਕੀਤਾ ਕਿ ਨਾ ਤਾਂ ਇਸ਼ਨਾਨ ਕੀਤਿਆਂ ਮਨ ਸੋਚਾਉਂਦਾ ਨਾ ਚੁੱਪ ਕਰਿਆ ਇਹ ਚੁੱਪ ਕਰਦਾ ਤੇ ਨਾ ਪਦਾਰਥ ਛਕਿਆ ਇਹ ਰੱਜਦਾ ਨਾ ਵਿਦਿਆ ਪੜ੍ਹੇ ਤੇ ਇਹਨੂੰ ਗਿਆਨ ਹੁੰਦਾ। ਬਾਬਾ ਨਾਨਕ ਹੁਣ ਤੂੰ ਦੱਸ ਤੂੰ ਤਰੀਕਾ ਦੱਸ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਫਿਰ ਬਾਬੇ ਨਾਨਕ ਹੁਣ ਤੂੰ ਦੱਸ ਇਸ ਮਨ ਨੂੰ ਕਿਵੇਂ ਕਿਵ ਸਚਿਆਰਾ ਕੋਈਏ, ਕਿਵ ਸਚਿਆਰਾ ਕੋਈਏ, ਸਵਾਲ ਨੂੰ ਸਾਰੀ ਬਾਣੀ ਦਾ ਆਧਾਰ ਮੰਨਦੇ ਨੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਇਹ ਜਿਹੜਾ ਸਵਾਲ ਹੈ ਨਾ ਪ੍ਰੇਮੀਓ, ਇਸ ਸਵਾਲ ਦਾ ਹੀ ਜਵਾਬ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਿਵੇਂ ਇਹ ਮਨ ਸੱਚਾ ਹੋਵੇ, ਸੁੱਚਾ ਹੋਵੇ? ਕਿਉਂ ਸੱਚਾ ਸੁੱਚਾ ਕਰਨਾ ਪ੍ਰੇਮੀਓ? ਇਸ ਸੰਸਾਰ ਦੇ ਵਿੱਚ ਜਿਹਨੂੰ ਮੇਲ ਕਹਿੰਦੇ ਆਪਾਂ ਮਿਲਣਾ, ਉਹਦੇ ਸ਼ਾਸਤਰ ਵਿੱਚ ਦੋ ਰੂਪ ਲਿਖੇ ਨੇ, ਇੱਕ ਸਜਾਤੀ ਮੇਲ ਹੁੰਦਾ, ਇੱਕ ਵਿਜਾਤੀ ਮੇਲ ਹੁੰਦਾ। ਸਜਾਤੀ ਮੇਲ ਹੁੰਦਾ ਕਿ ਸਾਰੇ ਸ਼ਹਿਰ ਦਾ ਦੁੱਧ, ਸਾਰੀਆਂ ਮਹਿਸਾਂ ਗਾਇਆਂ ਦਾ ਦੁੱਧ ਇੱਕ ਡਰੰਮ ਵਿੱਚ ਇਕੱਠਾ ਕਰ ਦਿਓ, ਸਾਰਾ ਇੱਕੋ ਰੂਪ ਹੋ ਜਾਵੇਗਾ। ਕੋਈ ਨਹੀਂ ਦਿਖੂਗਾ ਕਿ ਕਿਸ ਮਹਿਸ ਦਾ ਕਿਹੜਾ ਦੁੱਧ ਹੈ, ਕਿਸ ਗਾਂ ਦਾ ਕਿਹੜਾ ਦੁੱਧ ਹੈ। ਦੁੱਧ ਨੂੰ ਦੁੱਧ ਵਿੱਚ ਪਾ ਦਿਓ, ਇਹ ਸਜਾਤੀ ਮੇਲ ਹੈ। ਪਾਣੀ ਨੂੰ ਪਾਣੀ ਵਿੱਚ ਪਾ ਦਿਓ, ਸਜਾਤੀ ਮੇਲ ਹੈ। ਪਰ ਇੱਕ ਹੁੰਦਾ ਵਿਜਾਤੀ ਮੇਲ, ਵਿਜਾਤੀ ਮੇਲ ਹੁੰਦਾ ਸਾਰੀਆਂ ਪੱਥਰ ਇਕੱਠੇ ਕਰਕੇ ਨਦੀ ਦੇ ਵਿੱਚ ਰੱਖ ਦਿਓ, ਲੱਖਾਂ ਸਾਲ ਪਾਣੀ ਵਿੱਚ ਪੱਥਰ ਪਿਆ ਰਹੂਗਾ ਪਰ ਪਾਣੀ ਤੋਂ ਜੁਦਾ ਹੀ ਰਹੂਗਾ, ਕਦੇ ਮਿਲ ਨਹੀਂ ਸਕੂਗਾ। ਉਹ ਹੁੰਦਾ ਵਿਜਾਤੀ ਮਹਿਲ। ਪੱਥਰ ਰਹਿੰਦਾ ਪਾਣੀ ਵਿੱਚ ਹੈ ਪਰ ਇੱਕ ਮਿਕ ਨਹੀਂ ਹੋ ਸਕੇਗਾ। ਸਜਾਤੀ ਮਹਿਲ ਹੁੰਦਾ ਜਦੋਂ ਦੋ ਚੀਜ਼ਾਂ ਮਿਲਾਈਆਂ ਇੱਕ ਰੂਪ ਹੋ ਜਾਣ, ਉਹਨੂੰ ਸ਼ਾਸਤਰ ਨੇ ਕਿਹਾ ਸਜਾਤੀ ਮਹਿਲ। ਦੋ ਚੀਜ਼ਾਂ ਮਿਲ ਵੀ ਜਾਣ ਪਰ ਕਲੀਆਂ ਕਲੀਆਂ ਹੀ ਰਹਿਣ, ਉਹਨੂੰ ਕਹਿੰਦੇ ਨੇ ਵਿਜਾਤੀ ਮੇਲ। ਅਕਾਲ ਪੁਰਖ ਭਗਵਾਨ ਜੋ ਈਸ਼ਵਰ ਹੈ ਉਹ ਸੱਚ ਹੈ, ਤੇ ਪ੍ਰੇਮੀਓ ਜੇ ਉਹਦੇ ਨਾਲ ਮਿਲਣਾ ਹੈ ਨਾ ਤਾਂ ਸਾਨੂੰ ਸੱਚੇ ਬਣਨਾ ਪਵੇਗਾ। ਕਿਵ ਸਚਿਆਰਾ ਹੋਈਏ, ਜਦ ਤੱਕ ਸੱਚੇ ਨਹੀਂ ਬਣਾਂਗੇ ਤੇ ਸੱਚ ਨਾਲ ਨਹੀਂ ਮਿਲ ਸਕਾਂਗੇ। ਕਦੇ ਦੁਨੀਆਂ ਵਿੱਚ ਕੋਈ ਮੰਨਿਆ ਹੀ ਨਹੀਂ ਹੋਣਾ ਵੀ ਹਨੇਰਾ ਚਾਨਣੇ ਨਾਲ ਮਿਲ ਸਕਦਾ ਜਾਂ ਚਾਨਣਾ ਹਨੇਰੇ ਨਾਲ ਮਿਲ ਸਕਦਾ। ਚਾਨਣਾ ਚਾਨਣੇ ਨਾਲ ਮਿਲ ਸਕਦਾ, ਅੰਧੇਰਾ ਅੰਧੇਰੇ ਨਾਲ ਮਿਲ ਸਕਦਾ। ਵਾਹਿਗੁਰੂ ਚਾਨਣਾ ਹੈ, ਵਾਹਿਗੁਰੂ ਸੱਚ ਹੈ। ਜੇ ਉਹਦੇ ਨਾਲ ਮਿਲਣਾ ਤਾਂ ਆਪਾਂ ਨੂੰ ਸੱਚੇ ਬਣਨਾ ਪਊ। ਸੱਚੇ ਬਣਨ ਖਾਤਰ, ਹਨੇਰੇ ਨੂੰ ਦੂਰ ਕਰਨ ਖਾਤਰ ਦੀਵਾ ਮਚਾਉਣਾ ਪਊ ਤੇ ਤਾਂ ਚੱਲਣਾ ਹੋਵੇਗਾ। ਆਪਾਂ ਨੂੰ ਸੱਚੇ ਬਣਨ ਖਾਤਰ ਕੀ ਕਰਨਾ ਪਊ? ਜਿਹੜੀ ਕੂੜ ਨੇ ਝੂਠ ਨੇ ਕੰਧ ਸਾਡੇ ਵਿਚਾਲੇ ਕੀਤੀ ਹੋਈ ਹੈ। ਆ ਵੇਖੋ, ਕਮਰੇ ਬਣਾਉਂਦੇ ਆਪਾਂ, ਕੋਠੀ ਇੱਕੋ ਹੁੰਦੀ ਹੈ, ਉਹਦੇ ਵਿੱਚ ਜਿਹੜੀਆਂ ਕੰਧਾਂ ਨੇ ਉਹ ਕਮਰਿਆਂ ਨੂੰ ਜੁਦਾ ਕਰ ਦਿੰਦੀਆਂ ਨੇ। ਹਰਿਆਣਾ ਤੇ ਪੰਜਾਬ ਇੱਕੋ ਨੇ ਪਰ ਇੱਕ ਪਾਲ ਹੈ ਵਿੱਚ, ਇੱਕ ਕੰਧ ਹੈ, ਇੱਕ ਲਾਈਨ ਹੈ, ਇੱਕ ਵੱਟ ਹੈ ਗੱਭੇ। ਉਹ ਵੱਟ ਦੋ ਕਰ ਰਹੀ ਹੈ, ਇੱਧਰ ਹਰਿਆਣਾ ਅਤੇ ਇੱਧਰ ਪੰਜਾਬ ਹੈ। ਪਾਕਿਸਤਾਨ ਅਤੇ ਇੰਡੀਆ ਦੋਵੇਂ ਇੱਕੋ ਨੇ, ਪਰ ਇੱਕ ਗੱਭੇ ਬਾਰਡਰ ਲੈਨ ਹੈ, ਇੱਕ ਵੱਟ ਹੈ ਗੱਭੇ, ਉਹਨੇ ਇੱਕ ਦੇਸ਼ ਦੇ ਦੋ ਬਣਾ ਦਿੱਤੇ। ਦੋ ਭਰਾ ਇਕੱਠੇ ਰਹਿੰਦੇ ਨੇ, ਪਰ ਜੇ ਗੱਭੇ ਨੂੰ ਵਿਹੜੇ ਦੇ ਕੰਧ ਕਰ ਲਈਏ ਤਾਂ ਵਿਹੜੇ ਦੋ ਹੋ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਅਤੇ ਵਾਹਿਗੁਰੂ, ਜੀਵ ਅਤੇ ਈਸ਼ਵਰ, ਇਹ ਹੈ ਦੋਵੇਂ ਇੱਕ, ਪਰ ਗੱਭੇ ਕੂੜ ਦੀ ਕੰਧ ਬਣ ਗਈ ਜਿਸ ਕਰਕੇ ਦੋ ਦਿਖਣ ਲੱਗ ਪਏ। ਜਿਹੜੀ ਝੂਠ ਦੀ ਕੰਧ ਹੈ ਨਾ ਮੈਂ ਦੀ, ਕਿ ਮੈਂ ਹੋਰ ਹੈ ਅਤੇ ਰੱਬ ਹੋਰ ਹੈ, ਇਹਨੇ ਰੱਬ ਅਤੇ ਬੰਦੇ ਨੂੰ ਵੰਡ ਦਿੱਤਾ। ਅਤੇ ਵੱਟ ਵਿੱਚ ਗੁਣੇ ਇਹ ਹੁੰਦਾ ਹੈ ਗੁਰਮੁਖੋ, ਇੱਕ ਖੇਤ ਵਿੱਚ ਵੱਟ ਪਾ ਦਿਓ, ਇੱਕ ਖੇਤ ਦੇ ਦੋ ਬਣ ਜਾਣਗੇ। ਇੱਕ ਵਿਹੜੇ ਵਿੱਚ ਕੰਧ ਕਰ ਦਿਓ ਅਤੇ ਇੱਕ ਵਿਹੜੇ ਦੇ ਦੋ ਵਿਹੜੇ ਬਣ ਜਾਣਗੇ। ਇਸ ਤਰ੍ਹਾਂ ਹੀ ਇਹ ਜਿਹੜਾ ਕੂੜ ਹੈ, ਝੂਠ, ਮਾਇਆ, ਇਹਨੇ ਥੇ ਤਾਂ ਬੰਦਾ ਅਤੇ ਵਾਹਿਗੁਰੂ ਦੋਵੇਂ ਇੱਕ, ਪਰ ਗੱਭੇ ਨੂੰ ਝੂਠ ਦੀ ਕੰਧ ਬਣ ਕਰਕੇ ਰੱਬ ਹੋਰ ਹੋ ਗਿਆ ਅਤੇ ਬੰਦਾ ਹੋਰ ਹੋ ਗਿਆ, ਦੋ ਜਗ੍ਹਾ ਵੰਡੇ ਗਏ। ਉਹ ਸਿੱਧ ਪੁੱਛਦੇ ਨੇ, ਹੇ ਗੁਰੂ ਨਾਨਕ, ਉਹ ਜਿਹੜੀ ਝੂਠ ਦੀ ਕੰਧ ਬਣੀ ਹੋਈ ਹੈ ਰੱਬ ਅਤੇ ਬੰਦੇ ਵਿੱਚ, ਉਹ ਕਿਵੇਂ ਢਵੇਗੀ? ਉਸ ਪਾਲ ਨੂੰ ਕਿਵੇਂ ਖਤਮ ਕਰੀਏ? ਆਪਣਾ ਜਿਹੜਾ ਸਰੀਰ ਹੈ ਗੁਰਸਿੱਖ ਪਿਆਰਿਓ, ਇਹ ਧਰਤੀ ਹੈ, ਮਕਾਨ ਹੈ, ਕਮਰਾ ਬਣਾਇਆ ਵਾਹਿਗੁਰੂ ਨੇ ਰਹਿਣ ਦਾ, ਅਤੇ ਇਸ ਕਮਰੇ ਵਿੱਚ ਭਗਵਾਨ ਰਹਿ ਰਿਹਾ ਈਸ਼ਵਰ, ਇਸ ਕਮਰੇ ਵਿੱਚ ਸਾਡਾ ਜੀਵ ਰਹਿ ਰਿਹਾ। ਜੀਵ ਰੂਪ ਇਸਤਰੀ ਹੈ, ਭਗਵਾਨ ਪਤੀ ਪਰਮਾਤਮਾ ਹੈ। ਦੇਖੋ ਕੈਸਾ ਪ੍ਰਮਾਣ ਦਿੱਤਾ ਬਾਣੀ ਨੇ ਕਿ ਪਤੀ ਅਤੇ ਪਤਨੀ ਇੱਕੋ ਕਮਰੇ ਵਿੱਚ ਰਹਿੰਦੇ ਨੇ, ਪਰ ਇੱਕ ਦੂਜੇ ਨੂੰ ਦੇਖਦੇ ਨਹੀਂ ਹੈ। ਕਮਰਾ ਇੱਕੋ ਹੈ, ਸਰੀਰ ਸਾਡਾ, ਇੱਥੇ ਹੀ ਵਿੱਚ ਵਾਹਿਗੁਰੂ ਬੈਠਾ, ਇੱਥੇ ਹੀ ਸਾਡਾ ਜੀਵ ਬੈਠਾ, ਪਰ ਇੱਕ ਦੂਜੇ ਨੂੰ ਦਿਖ ਨਹੀਂ ਰਹੇ। ਦਿਖਦੇ ਕਿਉਂ ਨਹੀਂ? ਗੱਭੇ ਕੂੜ ਦੀ ਕੰਧ ਬਣ ਗਈ, ਝੂਠ ਦੀ ਕੰਧ ਬਣ ਗਈ। ਕੰਧ ਇੱਕ ਦੂਜੇ ਪਾਸੇ ਬੈਠੇ ਨੂੰ ਦਿਖਣ ਨਹੀਂ ਦਿੰਦੀ, ਪਰਦਾ ਕਰ ਦਿੰਦੀ ਹੈ। ਅਕਾਲ ਪੁਰਖ ਅਤੇ ਬੰਦਾ, ਈਸ਼ਵਰ ਅਤੇ ਜੀਵ ਦੋਵੇਂ ਇੱਕੋ ਨੇ, ਦੋ ਨਹੀਂ। ਪਰ ਉਹ ਜਿਹੜੀ ਕੰਧ ਸਾਡੇ ਵਿਚਾਲੇ ਬਣ ਗਈ ਨਾ, ਮਾਇਆ ਪਦਾਰਥ, ਕੂੜ ਚੀਜ਼, ਉਸ ਮਾਇਆ ਨੂੰ ਇਹ ਬਾਣੀ ਨੇ ਕਹਿਤਾ ਕਿ ਉਸੇ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੋਇਆ, ਰੱਬ ਨੂੰ ਭੁਲਾਇਆ ਹੋਇਆ ਹੈ। ਇਸ ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਬਚਨ ਕੀਤੇ ਨੇ। ਇਹ ਮਾਇਆ ਕਰਦੀ ਕੀ ਹੈ? ਸਭ ਤੋਂ ਪਹਿਲਾ ਗੁਣ ਮਾਇਆ ਵਿੱਚ ਇਹ ਹੈ, ਇਹ ਮਾਇਆ ਜਿੱਤ ਹਰ ਵਿਸਰੇ, ਰੱਬ ਨੂੰ ਭੁਲਾਉਂਦੀ ਹੈ, ਪਰਮੇਸ਼ਰ ਨੂੰ ਭੁਲਾਉਂਦੀ ਹੈ। ਸਭ ਤੋਂ ਪਹਿਲਾ ਗੁਣ ਰੱਬ ਤੋਂ ਦੂਰ ਕਰਦੀ ਹੈ। ਨੰਬਰ ਦੋ, ਮੋਹ ਉਪਜੈ। ਮਾਇਆ ਵਿੱਚ ਦੂਸਰਾ ਗੁਣ ਹੈ, ਨਾ ਭਾਈ ਚੰਗਾ ਲੱਗੇ, ਨਾ ਭੈਣ, ਨਾ ਮਾਂ, ਨਾ ਬਾਪ, ਇਹ ਆਪਣੇ ਵਿੱਚ ਇੰਨਾ ਪਿਆਰ ਪਾ ਲੈਂਦੀ ਹੈ, ਸਭ ਨੂੰ ਭੁਲਾ ਦਿੰਦੀ ਹੈ ਅਤੇ ਆਪੇ ਯਾਦ ਰਹਿੰਦੀ ਹੈ, ਮੋਹ ਉਪਜੇ। ਤੀਜਾ ਗੁਣ ਇਹਦੇ ਵਿੱਚ ਹੋਰ ਹੈ ਪ੍ਰੇਮੀਓ, ਕਿ ਭਉ ਦੂਜੇ ਲਾਇਆ। ਜੇ ਭਗਵਾਨ ਦੀ ਈਸ਼ਵਰ ਦੀ ਕਿਰਪਾ ਨਾ ਹੋਵੇ ਬੰਦੇ 'ਤੇ, ਮਾਇਆ ਰੱਬ ਦੇ ਦੇਵੇ ਅਤੇ ਬੰਦਾ ਵਿਕਾਰਾਂ ਵਿੱਚ ਪੈ ਜਾਂਦਾ ਹੈ, ਔਗਣਾਂ ਵਿੱਚ ਪੈ ਜਾਂਦਾ। ਇਹ ਤਾਂ ਸਤਿਗੁਰ ਕਿਰਪਾ ਕਰਨੇ, ਇਹ ਜਿਹੜੀ ਮਾਇਆ ਦੀ ਕੰਧ, ਕੂੜ ਦੀ ਕੰਧ ਸਾਡੇ ਵਿਚਾਲੇ ਬਣੀ ਹੋਈ ਹੈ। ਗੁਰੂ ਨਾਨਕ ਤੋਂ ਸਿੱਧਾਂ ਨੇ ਪੁੱਛਿਆ ਇਹਨੂੰ ਕਿਵੇਂ ਢਾਈਏ, ਬੜੇ ਬੜੇ ਪਹਾੜ ਬਰੂਦ ਪਾ ਕੇ ਉਡਾ ਦਿੱਤੇ, ਸੁਰੰਗਾਂ ਬਣਾ ਤੀਆਂ ਵਿੱਚ ਨੂੰ ਦਰਿਆ ਚੱਲਦੇ ਨੇ, ਬੜੇ ਬੜੇ ਪਹਾੜ ਪੱਥਰ ਭੰਨ ਦਿੱਤੇ ਆਪਾਂ ਨੇ, ਬੜੇ ਬੜੇ ਗੁਰਮੁਖ ਪਿਆਰੇ ਉਹ ਬੰਨ ਤੋੜ ਦਿੱਤੇ, ਪਰ ਆਹ ਜਿਹੜੀ ਕੂੜ ਦੀ ਕੰਧ ਹੈ ਨਾ, ਇਹਨੂੰ ਬਰਾਸਤ ਕਰਨ ਵਾਸਤੇ ਕੋਈ ਬਰੂਦ ਬਣਿਆ ਹੀ ਨਹੀਂ, ਕੋਈ ਤੋਪ ਦਾ ਗੋਲਾ ਬਣਿਆ ਹੀ ਨਹੀਂ। ਇਹ ਭੰਨੀ ਕਿਵੇਂ ਜਾਊਗੀ, ਇਹ ਕੰਧ ਢਹੂਗੀ ਕਿਵੇਂ? ਇਹਦਾ ਹੁਣ ਉੱਤਰ ਦਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ। ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ। ਉਹ ਕੂੜ ਦੀ ਪਾਲ ਵੱਟ ਕਿਵੇਂ ਢਵੇ ਅਤੇ ਕਿਵੇਂ ਵਾਹਿਗੁਰੂ ਦੇ ਨਾਲ ਮਿਲ ਸਕੀਏ, ਇਹਦਾ ਜਵਾਬ ਹੁਣ ਸਤਿਗੁਰੂ ਨਾਨਕ ਦੇ ਰਹੇ ਨੇ ਭਾਈ। ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜਾਈ ਚੱਲਣਾ, ਹੁਕਮ ਇੱਥੇ ਪਾੜ ਜੇ ਗੁਟਕੇ ਸਾਹਿਬ ਤੋਂ ਪੜ੍ਹੋਂਗੇ ਤਾਂ ਮੰਮੇ ਨੂੰ ਸਿਆਰੀ ਲੱਗੀ ਵੀ ਹੈ, ਜਿਹਦਾ ਅਰਥ ਹੋ ਜਾਣਾ ਹੁਕਮੀ, ਹੁਕਮ ਕਰਨ ਵਾਲਾ, ਜਿਹਦਾ ਹੁਕਮ ਚੱਲਦਾ ਹੋਵੇ। ਮਹਾਰਾਜ ਕਹਿੰਦੇ ਜੇ ਕੂੜ ਦੀ ਕੰਧ ਤੋੜਨੀ ਹੈ, ਕੂੜ ਦੀ ਪਾਲ ਢਾਉਣੀ ਹੈ, ਰੱਬ ਨੂੰ ਮਿਲਣਾ, ਤਾਂ ਉਹ ਪਰਮੇਸ਼ਰ ਜਿਹਦਾ ਹੁਕਮ ਚੱਲ ਰਿਹਾ 24 ਘੰਟੇ, ਜਿਹਦੇ ਹੁਕਮ ਬਿਨਾਂ ਪਤਾ ਨਹੀਂ ਝੁਲਦਾ, ਜਿਹਦੀ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਾਰੇ ਖੰਡ ਬ੍ਰਹਿਮੰਡ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਬਣ ਰਹੇ ਨੇ, ਹੁਕਮੀ ਹੋਵਣ ਆਕਾਰ। ਤੇ ਉਹਦਾ ਹੁਕਮ ਕਿਹੋ ਜਿਹਾ, ਕੋਈ ਅੱਜ ਤੱਕ ਦੱਸੇ ਨਹੀਂ ਸਕਿਆ ਉਹਦੇ ਹੁਕਮ ਬਾਬਤ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਸੰਸਾਰ ਦੇ ਲੋਕੋ, ਜੇ ਰੱਬ ਨੂੰ ਮਿਲਣਾ, ਜੇ ਕੂੜ ਦੀ ਕੰਧ ਢਾਉਣੀ ਹੈ, ਜੇ ਇੱਕ ਮਿਕ ਹੋਣਾ ਪਰਮੇਸ਼ਰ ਨਾਲ, ਜੀ ਤੋਂ ਵਿਛੜੇ ਹੋਏ, ਉਸ ਵਾਹਿਗੁਰੂ ਦੀ ਰਜਾ ਵਿੱਚ ਚੱਲਣਾ ਪਊਗਾ, ਉਹਦੇ ਭਾਣੇ ਵਿੱਚ ਰਹਿਣਾ ਪਵੇਗਾ। ਜਿਵੇਂ ਵਾਹਿਗੁਰੂ ਹੁਕਮ ਕਰੇ, ਉਸ ਸਤਿਗੁਰ ਦੇ ਹੁਕਮ ਨੂੰ ਮੰਨ। ਹੁਕਮ ਰਜਾਈ ਚੱਲਣਾ, ਰਜਾ ਕਹਿੰਦੇ ਨੇ ਰਜਾ ਭਾਣਾ, ਕਿਸੇ ਦੇ ਮੁਤਾਬਕ ਚੱਲਣਾ, ਕਿਸੇ ਦੇ ਭਾਣੇ ਵਿੱਚ ਰਹਿਣਾ। ਅਕਾਲ ਪੁਰਖ ਵਾਹਿਗੁਰੂ ਜੋ ਹੁਕਮੀ ਹੈ, ਉਹਦੇ ਭਾਣੇ ਵਿੱਚ ਰਹੋ, ਉਹਦੀ ਰਜਾ ਵਿੱਚ ਰਹੋ, ਅਤੇ ਜੇ ਉਹਦਾ ਹੁਕਮ ਮੰਨੇਗਾ ਤੇ ਹੁਕਮੀ ਦੇ ਵਿੱਚ ਸਮਾ ਜਾਵੇਗਾ। ਹੁਕਮ ਰਜਾਈ ਚੱਲਣਾ, ਇੱਥੇ ਬੜੇ ਬੜੇ ਤਰੀਕੇ ਵਰਤੇ ਜਾਂਦੇ ਨੇ, ਜੱਗ ਕੀਤੇ ਜਾਂਦੇ ਨੇ, ਹਾਥੀ ਘੋੜੇ ਦਾਨ ਕੀਤੇ ਜਾਂਦੇ ਨੇ, ਧਰਤੀ ਦਾਨ ਕੀਤੀ ਜਾਂਦੀ ਹੈ, ਰੁਪਈਆਂ ਦੇ ਥੱਬੇ ਦਾਨ ਕੀਤੇ ਜਾਂਦੇ ਨੇ, ਭੰਡਾਰੇ ਕੀਤੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕਰ ਦਿੱਤਾ ਕਿ ਕਿਸੇ ਕੰਮ ਨਹੀਂ ਆਉਣੇ ਜਦ ਤੱਕ ਸਤਿਗੁਰਾਂ ਦਾ ਹੁਕਮ ਨਹੀਂ ਮੰਨੇਗਾ, ਜਦ ਤੱਕ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਨਹੀਂ ਆਵੇਗਾ, ਉਦੋਂ ਤੱਕ ਤੇਰੇ ਦਾਨ ਪੁੰਨ ਕਰਮ ਕਾਂਡ ਕਿਸੇ ਕੰਮ ਨਹੀਂ ਆਉਣੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਲ ਪਾਏ ਸੀ। ਜਿਨ੍ਹਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ, ਜਿਨ੍ਹਾਂ ਨੇ ਆਗਿਆ ਮੰਨੀ। ਅੱਜ ਅਸੀਂ ਦਾਨ ਪੁੰਨ ਬਹੁਤ ਕਰਦੇ ਹਾਂ ਗੁਰਮੁਖੋ, ਤੀਰਥਾਂ 'ਤੇ ਬਹੁਤ ਭੀੜ ਹੈ ਸਾਡੀ, ਅਖੰਡ ਪਾਠ ਮੰਦਰਾਂ ਦੇ ਜਗਰਾਤੇ, ਬੜੇ ਬੜੇ ਵਿਸ਼ਾਲ ਪ੍ਰੋਗਰਾਮ ਧਾਰਮਿਕ ਹੋ ਰਹੇ ਨੇ, ਪਰ ਜੋ ਭਗਵਾਨ ਦਾ, ਜੋ ਸਾਡੇ ਸਤਿਗੁਰਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਦਾ ਹੁਕਮ ਹੈ, ਉਹ ਅਸੀਂ ਮੰਨਦੇ ਨਹੀਂ। ਆ ਚੰਡੀਗੜ੍ਹ ਵਿੱਚ ਬੜੇ ਬੜੇ ਡਾਕਟਰ ਨੇ PGI ਵਿੱਚ, ਅਤੇ ਉਹਨਾਂ ਨੂੰ ਫੀਸ ਦਾ ਉਹ 10,000 ਰੁਪਈਆ, ਹੱਥ ਵੀ ਬੰਨੋ ਜਾ ਕੇ, ਮਿੰਨਤਾਂ ਵੀ ਕਰੋ, ਮੱਥਾ ਵੀ ਟੇਕੋ ਕਿ 10,000 ਰੁਪਈਆ ਰਾਜ਼ੀ ਕਰ ਦੂ ਡਾਕਟਰ ਨੂੰ ਦਿੱਤਾ ਹੋਇਆ, ਹੱਥ ਬੰਨੇ ਦਾਨ ਕਰ ਰਾਜ਼ੀ ਕਰ ਦੇਣਗੇ। ਰਾਜ਼ੀ ਤਾਂ ਹੋਵੋਗੇ ਜੇ ਡਾਕਟਰ ਦਾ ਬਚਨ ਮੰਨੋਗੇ, ਉਹਦੀ ਆਗਿਆ ਵਿੱਚ ਰਹੋਗੇ। ਜਿਹੜੀ ਚੀਜ਼ ਉਹ ਖਾਣ ਨੂੰ ਕਵੇ ਉਹ ਖਾਓ, ਜਿਹੜੀ ਚੀਜ਼ ਛੱਡਣ ਨੂੰ ਕਵੇ ਡਾਕਟਰ ਉਹ ਛੱਡ ਦਿਓ, ਅਤੇ ਤਾਂ ਦਵਾਈ ਰਾਸ ਆ ਜੂਗੀ। ਆਪਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਜਿਹੜੀਆਂ ਚੀਜ਼ਾਂ ਤਿਆਗਣ ਨੂੰ ਕਿਹਾ ਉਹ ਆਪਾਂ ਨੇ ਤਿਆਗੀਆਂ ਨੇ, ਜਿਹੜੀਆਂ ਚੀਜ਼ਾਂ ਗ੍ਰਹਿਣ ਕਰਨ ਨੂੰ ਕਿਹਾ ਉਹ ਆਪਾਂ ਨੇ ਗ੍ਰਹਿਣ ਨਹੀਂ ਕੀਤੀਆਂ, ਅਤੇ ਰਾਜ਼ੀ ਕਿਵੇਂ ਹੋ ਜਾਵਾਂਗੇ। ਹੋਵੇ ਹਾਰਟ ਦਾ ਮਰੀਜ਼ ਅਤੇ ਡਾਕਟਰ ਕਵੇ ਘੀ ਨਹੀਂ ਖਾਣਾ, ਖੋਆ ਨਹੀਂ ਖਾਣਾ, ਅਤੇ ਘਰ ਵਾਲੀ ਨੂੰ ਆ ਕੇ ਕਵੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦੇ, ਮੈਨੂੰ ਦੇਸੀ ਘੀ ਦੀ ਚੂਰੀ ਕੱਟ ਕੇ ਦੇ, ਅਤੇ ਫਿਰ PGI ਕੀ ਕਰੂਗਾ, ਫਿਰ ਹਾਰਟ ਦਾ ਆਪਰੇਸ਼ਨ ਕੀ ਕਰੂਗਾ। 5,000 ਦੀ ਦਵਾਈ ਖਾ ਲਵੇ ਕੋਈ ਖੰਘ ਹਟਾਉਣ ਦੀ, ਅਤੇ ਪਕੌੜੇ ਤਾਂ ਗੁਰਮੁਖੋ 5 ਰੁਪਈਏ ਦੇ ਹੀ ਬਥੇਰੇ ਹੈ, ਬੈਲੈਂਸ ਬਰਾਬਰ ਹੀ ਹੋ ਜਾਣਾ। ਪ੍ਰਵੈਨਸ਼ਨ ਇਜ਼ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ। ਇਹ ਅਰਦਾਸਾਂ ਕਰਨ ਤੋਂ, ਦਾਨ ਪੁੰਨ ਕਰਨ ਤੋਂ, ਹੱਥ ਬੰਨਣ ਤੋਂ, ਤੀਰਥਾਂ 'ਤੇ ਘੁੰਮਣ ਨਾਲੋਂ ਸਤਿਗੁਰ ਦੇ ਬਚਨ ਮੰਨ ਲਓ ਬਸ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹੱਲ ਪਾਏ ਸੀ। ਜਪਜੀ ਸਾਹਿਬ ਦਾ ਸਾਰ ਤੱਤ ਜੋ ਸਿੱਖਾਂ ਵਾਸਤੇ ਨਹੀਂ ਹੈ, ਇਕੱਲੇ ਹਿੰਦੁਸਤਾਨੀਆਂ ਵਾਸਤੇ ਨਹੀਂ ਹੈ, ਇਹ ਗੁਰੂ ਨਾਨਕ ਦੀ ਬਾਣੀ। ਬਾਣੀ ਸਤਿਗੁਰ ਨਾਨਕ ਦੀ ਬਾਣੀ, ਬਾਬੇ ਨਾਨਕ ਦੀ
ਬਾਣੀ, ਸਤਿਗੁਰ ਨਾਨਕ ਦੀ ਬਾਣੀ, ਬਾਬੇ ਨਾਨਕ ਦੀ।
ਇੱਥੋਂ ਵਰਨਾਂ ਦੀ ਸਾਂਝੀ ਬਾਣੀ ਸਤਿਗੁਰ, ਇਹ ਬਾਣੀ ਬਾਬੇ ਨਾਨਕ ਦੀ। ਸੰਸਾਰ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਜਿਤਨੀਆਂ ਦਵਾਈਆਂ ਦੇ ਮੈਡੀਕਲ ਸਟੋਰ ਭਰੇ ਨੇ ਗੁਰਮੁਖੋ, ਕਿਸੇ ਦਵਾਈ ਉੱਤੇ ਲਿਖਿਆ ਨਹੀਂ ਕਿ ਸਿੱਖ ਟੀਕਾ ਲਵਾ ਸਕਦਾ, ਬ੍ਰਾਹਮਣ ਨਾ ਲਵਾਵੇ। ਕਿਸੇ ਟੀਕੇ 'ਤੇ ਨਹੀਂ ਲਿਖਿਆ ਇਹ ਪਾਕਿਸਤਾਨੀ ਲਵਾ ਸਕਦਾ, ਇੰਡੀਅਨ ਨਾ ਲਵਾਵੇ। ਕਿਸੇ ਟੈਬਲੇਟ 'ਤੇ ਨਹੀਂ ਲਿਖਿਆ ਇਹ ਸੰਤ ਖਾ ਸਕਦਾ, ਚੋਰ ਨਾ ਖਾਵੇ। ਇਸ ਤਰ੍ਹਾਂ ਗੁਰੂ ਪੀਰੀਆਂ ਰਿਸ਼ੀਆਂ ਮੁਨੀਆਂ ਦਾ ਉਪਦੇਸ਼, ਗੁਰੂ ਪੀਰਾਂ ਦੀ ਬਾਣੀ, ਸਤਿਗੁਰ ਨਾਨਕ ਦੀ ਬਾਣੀ, ਇਹਨੂੰ ਕੋਈ ਗਾਵੇ, ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਅੱਜ ਦੀ ਵਿਚਾਰ ਸਿਰਫ ਇਤਨੀ ਕਿ ਕਰਮ ਧਰਮ ਕਰੋ, ਦਾਨ ਪੁੰਨ ਕਰੋ, ਤੀਰਥਾਂ 'ਤੇ ਜਾਓ, ਪਾਰ ਪਾਰ ਉਤਾਰਾ ਤਾਂ ਹੋਣਾ ਜੇ ਆਪਣੇ ਸਤਿਗੁਰ ਦਾ ਹੁਕਮ ਮੰਨਾਂਗੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹੱਲ ਪਾਏ ਸੀ। ਜਪਜੀ ਸਾਹਿਬ ਦਾ ਸਿਧਾਂਤ ਇੱਕੋ ਸਵਾਲ ਵਿੱਚ ਹੈ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਵਧੂਰ,
ਜਿੰਨੀ
ਨਾ ਮੰਨਿਆ ਕੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।